ਵਿਚਾਰਾਂ ਦੀ ਸਾਂਝ ਕਰਨਗੇ। ਸਰਦਾਰ ਗੁਰਚਰਨਜੀਤ ਸਿੰਘ ਜੀ ਲਾਂਬਾ, ਐਡਵੋਕੇਟ, ਸੰਪਾਦਕ ਸੰਤ ਛਪਾਈ ਮੈਗਜ਼ੀਨ, ਕਿ ਉਹ ਲੰਮੇ ਸਮੇਂ ਤੋਂ ਇਹ ਸਾਰੇ ਟੀਮ ਦੇ ਨਾਲ, ਸਾਰੀਆਂ ਵਿਚਾਰਾਂ ਦੇ ਨਾਲ ਜੁੜੇ ਰਹੇ ਨੇ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਇਹਨਾਂ ਇਕੱਲੇ ਰਹਿ ਜਾਈਏ, ਇਸ ਕਰਕੇ ਜਿਹੜਾ ਉਹ ਸਮੇਂ ਦਾ ਖਾਸ ਖਿਆਲ ਰੱਖਿਆ ਜਾਵੇ।
ਪਰਮ ਸਤਿਕਾਰਯੋਗ ਸਿੰਘ ਸਾਹਿਬ, ਜਥੇਦਾਰ ਆਨੰਦਗੜ੍ਹ ਜੀ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਬਾਬਾ ਹਰਨਾਮ ਸਿੰਘ ਜੀ, ਹੋਰ ਮਹਾਂਪੁਰਸ਼ ਅਤੇ ਗੁਰੂ ਰੂਪ ਸਾਧ ਸੰਗਤ ਜੀ, ਮਹਾਰਾਜ ਦੀ ਬਖਸ਼ੀ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਕੁ ਸਾਲ ਪਹਿਲਾਂ ਇਸੇ ਸ਼ਹਿਰ ਦੇ ਵਿੱਚੋਂ ਇੱਕ ਸੰਸਥਾ ਨੇ ਕੁਝ ਲੇਖ ਲਿਖੇ, ਕੁਝ ਕਿਤਾਬਚੇ ਛਪਵਾਏ। ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਲਫਜ਼ ਸਨ, ਉਹ ਸਿੱਧੇ ਹੀ ਗੁਰੂ ਨਿੰਦਾ ਵਾਲੇ ਸਨ। ਗੱਲ ਸੈਮੀਨਾਰ ਦੀ ਨਹੀਂ ਹੈ, ਗੱਲ ਇਹਨਾਂ ਨੂੰ ਵਿਵਾਦ ਦਾ ਵਿਸ਼ਾ ਬਣਾਉਣ ਦੀ ਨਹੀਂ ਹੈ, ਗੱਲ ਸਿਰਫ ਚੇਤਨਤਾ ਪੈਦਾ ਕਰਨ ਦੀ ਹੈ ਕਿ ਸਾਨੂੰ ਪਤਾ ਲੱਗ ਜਾਏ ਕਿ ਸਾਡੇ ਨਾਲ ਕੀ ਹੋ ਰਿਹਾ ਹੈ। ਗਿਆਨੀ ਮਾਨ ਸਿੰਘ ਚੌਰ ਬੜੇ ਅੱਛੇ ਕਥਾਵਾਚਕ ਸਨ। ਉਹ ਇੱਕ ਵਾਰ ਅਲੀਗੜ੍ਹ ਦੇ ਵਿੱਚ ਕਥਾ ਕਰਨ ਲੱਗੇ ਤਾਂ ਕਾਫੀ ਮੁਸਲਮਾਨ ਉੱਥੇ ਹਾਜ਼ਰੀ ਭਰ ਰਹੇ ਸਨ, ਤਾਂ ਗਿਆਨੀ ਮਾਨ ਸਿੰਘ ਚੌਰ ਨੇ ਕੁਰਾਨ ਦੀ ਇੱਕ ਆਇਤ ਪੜ੍ਹੀ। ਜਦੋਂ ਆਇਤ ਪੜ੍ਹੀ ਤਾਂ ਇੱਕ ਮੌਲਵੀ ਖੜਾ ਹੋ ਗਿਆ, ਕਹਿਣ ਲੱਗਾ, ਸਰਦਾਰ ਸਾਹਿਬ ਕੁਰਾਨ ਗਲਤ ਮਤ ਬਕੇ। ਚੁੱਪ ਚਾਂ ਛਾ ਗਈ। ਗਿਆਨੀ ਜੀ ਨੇ ਉਹੀ ਆਇਤ ਦੁਬਾਰਾ ਮੁੜ ਕੇ ਪੜ੍ਹੀ ਔਰ ਇਸ ਵਾਰ ਸਹੀ ਪੜ੍ਹ ਦਿੱਤੀ, ਤਾਂ ਉਹ ਫਿਰ ਖੜਾ ਹੋ ਗਿਆ। ਕਹਿਣ ਲੱਗਾ, ਇਸ ਕਾ ਮਤਲਬ ਆਪਕੋ ਸਹੀ ਆਇਤ ਆਤੀ ਥੀ, ਆਪਨੇ ਜਾਣ ਬੂਝ ਕਰ ਗਲਤ ਆਇਤ ਪੜ੍ਹੀ ਹੈ। ਗਿਆਨੀ ਜੀ ਕਹਿਣ ਲੱਗੇ, ਹਾਂ ਮੈਨੂੰ ਸਹੀ ਆਉਂਦੀ ਸੀ, ਮੈਂ ਜਾਣ ਬੁੱਝ ਕੇ ਗਲਤ ਪੜ੍ਹੀ ਹੈ। ਕਹਿਣ ਲੱਗਾ, ਆਪਣੇ ਗਲਤ ਕਿਉਂ ਪੜ੍ਹੀ, ਗਲਤ ਕਿਉਂ ਬਕੀ? ਗਿਆਨੀ ਜੀ ਕਹਿਣ ਲੱਗੇ, ਮੈਂ ਚੈੱਕ ਕਰ ਰਿਹਾ ਸੀ ਕੰਨਾਂ ਵਾਲੇ ਬੈਠੇ ਹੈ ਕਿ ਬਗੈਰ ਕੰਨਾਂ ਵਾਲੇ ਬੈਠੇ ਹੈ। ਸੋ ਅੱਜ ਤੱਕ ਇਹ ਜਿਤਨਾ ਕੂੜ ਪ੍ਰਚਾਰ ਕਰਦੇ ਰਹੇ ਹੈ, ਸ਼ਾਇਦ ਇਹਨਾਂ ਨੂੰ ਇਹ ਭੁਲੇਖਾ ਪਰਪੱਕ ਹੋ ਗਿਆ ਹੈ ਕਿ ਹੁਣ ਕੌਮ ਦੇ ਵਿੱਚ ਕੰਨਾਂ ਵਾਲੇ ਕੋਈ ਵੀ ਨਹੀਂ ਹਨ। ਇਹ ਹੁਣ ਦੱਸਣ ਦੀ ਲੋੜ ਹੈ ਕਿ ਅਸੀਂ ਹੁਣ ਗੱਲ ਸੁਣ ਲਈ ਹੈ ਔਰ ਉਸਦਾ ਜਵਾਬ ਕਿਸ ਤਰ੍ਹਾਂ ਦੇਣਾ ਹੈ। ਮੈਂ ਵਿਸਥਾਰ ਵਿੱਚ ਨਾ ਜਾਵਾਂ, ਬੜੇ ਮੁੱਢਲੇ ਨੁਕਤੇ ਇੱਕ ਦੋ ਆਪ ਨਾਲ ਸਾਂਝੇ ਕਰਾਂਗਾ ਕਿ ਸਿੱਖ ਰਹਿਤ ਮਰਿਆਦਾ ਦੀ ਜਿਹੜੀ ਬੁਨਿਆਦ ਹੈ ਉਸ ਦੇ ਵਿੱਚ ਸਪਸ਼ਟ ਅੰਕਿਤ ਹੈ ਕਿ ਸਿੱਖ ਲਈ ਕੀ ਜ਼ਰੂਰੀ ਹੈ ਕਿ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਸਾਂ ਪਾਤਸ਼ਾਹੀਆਂ ਦੇ ਉੱਤੇ ਇਤਕਾਦ ਰੱਖੇ, ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਪਾਤਸ਼ਾਹੀਆਂ ਦੀ ਬਾਣੀ ਨੂੰ ਆਪਣਾ ਇਸ਼ਟ ਔਰ ਮੁਕਤੀਦਾਤਾ ਮੰਨੇ। ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜ਼ਿਕਰ ਨਹੀਂ ਹੈ, ਦਸਾਂ ਪਾਤਸ਼ਾਹੀਆਂ ਦੀ ਬਾਣੀ ਦਾ ਹੈ। ਬਿਨਾਂ ਦਸਾਂ ਪਾਤਸ਼ਾਹੀਆਂ ਦੇ ਬਾਣੀ ਦੇ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਨਾ ਕਿਸੇ ਨੂੰ ਸਿੱਖ ਬਣਾਇਆ ਜਾ ਸਕਦਾ ਹੈ, ਨਾ ਕਿਸੇ ਨੂੰ ਸਿੱਖ ਕਾਇਮ ਰੱਖਿਆ ਜਾ ਸਕਦਾ ਹੈ। ਭਾਵੇਂ ਉਹ ਨਿਤਨੇਮ ਦੀ ਬਾਣੀ ਹੋਏ, ਭਾਵੇਂ ਉਹ ਅੰਮ੍ਰਿਤ ਸੰਚਾਰ ਦੀ ਬਾਣੀ ਹੋਏ, ਬਾਕੀ ਇਹ ਜਿਹੜੇ ਗੁਰੂ ਨਿੰਦਕ ਹਨ ਇਹਨਾਂ ਦੇ ਬਾਰੇ ਤਾਂ ਦਸਮ ਪਿਤਾ ਨੇ ਖੁਦ ਹੀ ਫੈਸਲਾ ਦਿੱਤਾ ਹੈ, ਅੰਤ ਬਹੁ ਬਰਪਾਨ ਜੋ ਮਤ ਆਪ ਹੀ ਮਿਟ ਜਾਹੇਂਗੇ। ਤੁਸੀਂ ਹੌਲੇ ਹੌਲੇ ਦੇਖੋ, ਪੰਥਕ ਸ਼ਕਤੀ ਦਾ ਪ੍ਰਗਟਾਵਾ ਹੁੰਦਿਆਂ ਜਿਸ ਤਰ੍ਹਾਂ ਕਿਸੇ ਵੇਲੇ ਮਸੰਦ ਲਫ਼ਜ਼ ਸੀ, ਕਿਸੇ ਵੇਲੇ ਮਹੰਤ ਲਫ਼ਜ਼ ਸੀ, ਹੁਣ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਮਿਸ਼ਨਰੀ ਲਫ਼ਜ਼ ਵੀ ਉਸੇ ਤਰ੍ਹਾਂ ਦਾ ਬਣਦਾ ਜਾ ਰਿਹਾ ਹੈ। ਇਹ ਪੰਥਕ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਇਹਨਾਂ ਦਿਨਾਂ ਨੂੰ ਮਨਾਉਣ ਦਾ ਇੱਕ ਮਕਸਦ ਹੈ। ਰਹਿ ਗਈ ਗੱਲ, ਇਹ ਜ਼ਰੂਰ ਆਪਨੇ ਨਿਰਣਾ ਕਰਨਾ ਹੈ ਕਿ ਇਹਨਾਂ ਦੇ ਨਾਲ ਨਿਬੜਨਾ ਕਿੱਦਾਂ ਹੈ, ਇਸ ਦਾ ਜਵਾਬ ਕਿੱਦਾਂ ਦੇਣਾ ਹੈ। ਸਾਡੇ ਕੋਲ ਇੱਕ ਕੰਮ ਕਰਦਾ ਸੀ, ਬਿਲਕੁਲ ਅਨਪੜ੍ਹ ਸੀ, ਜਦੋਂ ਉਸਨੇ ਗੱਲ ਕਰਨੀ ਉਹਨੇ ਕਹਿਣਾ, ਵਿੱਦਿਆ ਕਸਮ, ਜਿਹੜਾ ਆਪ ਅਨਪੜ੍ਹ ਹੈ ਉਹ ਵਿੱਦਿਆ ਕਸਮ ਨਾਲੋਂ ਨੂੰ ਕੀ ਫਰਕ ਪੈਂਦਾ ਹੈ। ਇਹਨਾਂ ਬੰਦਿਆਂ ਨੂੰ ਧਰਮ ਦੀ ਗੱਲ ਕਹਿਣੀ, ਧਰਮ ਦਾ ਵਾਸਤਾ ਦੇਣਾ ਕੋਈ ਫਾਇਦਾ ਨਹੀਂ ਹੋਏਗਾ। क्योंकि जिस बंदे नूं उसका इतकाद नहीं है, उसते विश्वास नहीं है, उस गल दी गल ही करनी फजूल है। किसी ने बहुत सुना कि लबों पे रंग उल्फत के भरे हैं दिल कदूरत से, खुदा की बात करते हो खुदा से कौन डरता है। जिस बंदे नूं रब दा डर ना होए उसनूं तुसी रब दी गल नाल किद्दां समझा लोगे, किद्दां कायल करोगे। जे अकाल पुरख ने भी हरनाकश नूं समझाना सी तां नरसिंह दा रूप उसने धारण किया। ये जो लोग हैं या तो वह सीधी बोली समझते हैं ते या दूसरी गल है, इन्हां नूं डर केवल कानून दा है। तसली दी गल है, जिहड़ी 5-6 साल पहले गल शुरू होई, बाबा जी ने निर्णा लिया कि इन्हां नूं दोनों तरीकियां दे नाल ही समझाया जाएगा। जिन्हां व्यक्तियां ने सीधी गुरु निंदा कीती है उन्हां नूं उसे ढंग दे नाल उन्हां दे उत्ते दूसरी चाराजोई दे नाल नाल उन्हां नूं कानूनी चाराजोई भी की जाएगी। क्योंकि मूर्ख नूं समझाना आसान है, सियाणे नूं आसानी नाल समझाया जा सकता है, पर जिहड़ा व्यक्ति मूर्ख भी नहीं है सियाणा भी नहीं है उसनूं समझाया नहीं जा सकता, उसनूं केवल सीधे रस्ते पाया जा सकता है। मैनू गल याद आती है, मेरे एक मित्र नूं किसी ने कहा सी कि मैं तुहानूं सिखां बारे कोई एक मजाक की गल सुनावां, कोई तुहानूं जोक सुनावां, तुसीं बुरा तो नहीं मनोगे। उसने कहा नहीं बुरा तो नहीं मनांगा, पर उसके बाद मैं तैनूं कुटांगा कि नहीं कुटांगा ये मैं गरंटी नहीं दे सकता। सो ये स्नेहा बड़े स्पष्ट तौर दे उत्ते जाण दी लोड़ है कि गुरु निंदा गुरबाणी ओ दसां पातशाहां दी बाणी गुरबाणी है। गुरबाणी दे बारे कोई भी निंदा जो है हुण ओ बर्दाश्त नहीं कीती जाएगी। और कल दी ही गल है, क्योंकि एक लहर जिहड़ी 5-6 साल पहले शुरू होई कल दी ही अखबार विच है, 3 मिशनरी इकट्ठे ही धर्म प्रचार कमेटी ने फैसला करके सिंह साहब के हवाले किए हैं कि इन्हां दे उत्ते योग कार्रवाई करन। इंदर सिंह कग्गा, सुरजीत सिंह मिशनरी और जिहड़ा महेंद्र सिंह जोश जिसने दसम पातशाह की बाणी बारे लफ़ज़ कंजर बाणी लिखिया है। सो हुण इन्हां पंथक रवायतों के मुताबिक इन्हां दे नाल जिहड़ा फैसला सिंह साहिबान करन, जो पंथक तौर दे उत्ते करन, और इस गल दी भी बहुत ज़्यादा लोड़ है कि स्पष्ट तौर दे उत्ते दिशा निर्देश जारी किए जाण कि जिस तरह सिंह साहब भी दस रहे सन कि ये कोई विवाद का विषय नहीं है, कुरान दे उत्ते विवाद नहीं है, किसी होर चीज़ दे उत्ते विवाद नहीं है, गुरु ग्रंथ साहब दे उत्ते भी रिसर्च बंद होए, सानू प्रचार प्रसार की लोड़ तो है। और नाल ही जिहड़ा मकसद जिहड़ी गल कीती गई है फतेह दिवस मनाण दी, असी दसम पातशाह दी बाणी दी गल करदिआं करदिआं वो जिहड़ा फतेह दिवस है उसका पैगाम जरूर देईए सारी संगत नूं, गैर सिखां नूं ये फतेह दिवस का पैगाम। फतेह दिवस, फतेहनामा, जफरनामा गुरु गोबिंद सिंह साहब ने किना हालात दे विच लिखिया, जिस तरह किसी ने बहुत सुंदर जिक्र किया सी कि की हालात सन, सरहंद चों सुनेहा मिलिया के लाल टुर गए, दोवें शहीद हो गए ने नौ निहाल टुर गए, सूबे ने कंध अंदर दोवें नपीड दित्ते, कोमल शरीर इट्टां दे विच पीड दित्ते। सुन के गल सारी वह मुस्कुरा के उठिया, उस बादशाह ने नूरे दे कोल आके पुछिया, तू रूबरू सै उत्थे कोई गल ना लुकाई, ते साफ साफ दसी कोई कहर ना कमाई, कोई हिंज ते ना केरी कोई आह ते ना कड्डी, लाला ने किधरे उच्ची कोई साह ते ना कड्डी, तेसी दे नाल लगी जद सट सी करारी, मेरे फतेह ने उच्ची कोई चीख ते ना मारी। ये कहण दा भी अंदाज वखरा सी जो उसने वजाया, उस साज वखरा सी। इन्हां हालात दे विच हजूर सच्चे पातशाह ने जफरनामा लिखिया, पर उस विच भी गिला नहीं सी, कितनी चढ़दी कला दा उन्होंने सबूत दिता, कमाले करामात कायम करीम, रजा बख्श राजक रिहाकुन रहीम। और औरंगजेब नूं लिख रहे हन कि जिस दे उत्ते हुमां रूपी पंछी दा रब दे नां दा साया हो जाए, तेरे वर्गे कां उसका की विगाड़ सकते हैं। हुमारा कसे साए आयत बजेर, ਬਰੋ ਦਸਤ ਦਾਰਤ ਨਾ ਜਾਗੇ ਜਾਗੇ ਦਲੇਰ, ਤੇਰੇ ਵਰਗੇ ਕਾਂ ਨੂੰ ਕੋਈ ਨਹੀਂ ਵਿਗਾੜ ਸਕਦੇ। ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ, ਇਹ ਬਿਰਧ ਬਾਣਾ, ਇਹ ਬਾਣਾ ਔਰ ਬਾਣੀ ਉਹਨਾਂ ਦੀ ਹੈ, ਉਹਨਾਂ ਨੇ ਆਪ ਉਹਦੀ ਲਾਜ ਰੱਖਣੀ ਹੈ। ਅਸੀਂ ਉਹਨਾਂ ਦੇ ਦਰ ਦੇ ਉੱਤੇ ਢਹਿ ਪਈਏ ਔਰ ਇੱਕ ਅਰਦਾਸ ਕਰੀਏ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਕੋਈ ਸੰਸਾਰਕ ਪਦਾਰਥ ਨਹੀਂ ਸੀ, ਇੱਕ ਬਿਹਾਰੀ ਕਵੀ ਉਹਨਾਂ ਦੇ ਕੋਲ ਆਇਆ ਔਰ ਜਿਹੜੀ ਉਸਨੇ ਅਰਦਾਸ ਕੀਤੀ ਸੀ, ਉਹ ਕਹਿਣ ਲੱਗਾ, ਚਾਦਰ ਮੈਲੀ ਸਾਬਣ ਥੋੜ੍ਹਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ, ਦਾਗਾਂ ਦੀ ਕੋਈ ਕੀਮਤ ਨਹੀਂ, ਮੈਂ ਕਿਉਂ ਕਰ ਹੱਛੀ ਹੋਵਾਂ, ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ, ਮੈਂ ਸੱਚੇ ਸਾਬਣ ਧੋਵਾਂ। ਅੱਜ ਅਸੀਂ ਵੀ ਸ੍ਰੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ ਕਿ ਤੁਸੀਂ ਸਾਨੂੰ ਸ੍ਰੀ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਤੇਰੀ ਬਖਸ਼ਿਸ਼, ਤੇਰੀ ਰਹਿਮਤ ਦੇ ਨਾਲ ਅਸੀਂ ਇਸ ਕਲੰਕ ਨੂੰ ਵੀ ਧੋ ਦਈਏ। ਇਹਨਾਂ ਲਫਜ਼ਾਂ ਦੇ ਨਾਲ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।